ਮੱਤੀ ਉਹਦਾ 21 ਬਾਪ ਉਹਦੇ 1 ਤੋਂ ਲੈ ਕੇ 22 ਆਈ ਤੱਕ। ਸਾਡਾ ਅੱਜ ਦਾ ਵਿਸ਼ਾ ਹੈ ਸਲੀਬ ਲਈ ਦਿਨਾਂ ਦੀ ਗਿਣਤੀ। ਖੈਰ, ਪਿਛਲੇ ਐਤਵਾਰ ਜਦੋਂ ਅਸੀਂ ਮੱਤੀ 10 ਦੇ ਬਾਪ ਦੇ ਅੰਤ 'ਤੇ ਪਹੁੰਚ ਗਏ ਸੀ, ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਗਰਮੀਆਂ ਵਿੱਚ ਬਾਅਦ ਵਿੱਚ ਇਸ 'ਤੇ ਵਾਪਸ ਆਉਣ ਤੋਂ ਪਹਿਲਾਂ ਕੁਝ ਮਹੀਨਿਆਂ ਲਈ ਮੱਤੀ ਵਿੱਚ ਆਪਣੀ ਲੜੀ ਨੂੰ ਛੱਡ ਰਹੇ ਹਾਂ। ਪਰ ਇੱਥੇ ਇਸ ਹਫ਼ਤੇ ਅਸੀਂ ਮੱਤੀ ਵਿੱਚ ਵਾਪਸ ਆ ਗਏ ਹਾਂ। ਅਸੀਂ ਮੱਤੀ ਵਿੱਚ ਵਾਪਸ ਆ ਗਏ ਹਾਂ ਕਿਉਂਕਿ ਇਹ ਪਾਮ ਦਾ ਐਤਵਾਰ ਹੈ, ਉਹ ਹਫ਼ਤਾ ਜੋ ਧਰਤੀ ਉੱਤੇ ਪ੍ਰਭੂ ਯਿਸੂ ਮਸੀਹ ਦੇ ਆਖਰੀ ਹਫ਼ਤੇ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਅਤੇ ਅਸੀਂ ਮੱਤੀ ਦੀ ਕਿਤਾਬ ਰਾਹੀਂ ਅਧਿਆਏ 21 ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ ਕਿਉਂਕਿ ਅਸੀਂ ਸਲੀਬ ਦੇ ਕਾਊਂਟਡਾਊਨ ਦੀ ਜਾਂ ਦਿਨਾਂ ਦੀ ਗਿਣਤੀ ਦੀ ਪੜਤਾਲ ਕਰਦੇ ਹਾਂ। ਕਿਉਂਕਿ ਅਸੀਂ ਹਾਲ ਹੀ ਵਿੱਚ ਮੱਤੀ ਵਿੱਚ ਗਏ ਹਾਂ, ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਉਹਨਾਂ ਕੰਮਾਂ ਬਾਰੇ ਜਾਣਦੇ ਹੋ ਜੋ ਯਿਸੂ ਕਰ ਰਿਹਾ ਹੈ। ਇੱਕ ਛੂਣ ਦੇ ਨਾਲ ਕੋੜੀਆਂ ਨੂੰ ਚੰਗਾ ਕਰਨਾ, ਇੱਕ ਸ਼ਬਦ 'ਤੇ ਝੀਲ ਨੂੰ ਸਮੁੰਦਰ ਨੂੰ ਸ਼ਾਂਤ ਕਰਨਾ, ਪਾਪਾਂ ਨੂੰ ਮਾਫ਼ ਕਰਨਾ ਜਿਵੇਂ ਕਿ ਸਿਰਫ ਰੱਬ ਹੀ ਜਾਂ ਪਰਮਾਤਮਾ ਹੀ ਕਰ ਸਕਦਾ ਆ, ਅਤੇ ਇੱਕ ਮਰੇ ਹੋਏ ਬੱਚੇ ਨੂੰ ਨਵਾਂ ਜੀਵਨ ਦੇਣਾ। ਅਤੇ ਤੁਹਾਨੂੰ ਯਾਦ ਹੋਵੇਗਾ ਕਿ ਲੋਕ ਯਿਸੂ ਬਾਰੇ ਵਿਚਾਰ ਬਣਾਉਣ ਲੱਗੇ ਸਨ। ਕਈਆਂ ਨੇ ਕਿਹਾ, ਇਹ ਕੌਣ ਹੈ, ਅਸੀਂ ਅਜਿਹਾ ਪਹਿਲੇ ਕਦੀ ਨਹੀਂ ਦੇਖਿਆ। ਪਰ ਫਰੀਸੀਆਂ ਨੇ ਦਾਅਵਾ ਕੀਤਾ ਕਿ ਉਸਨੇ ਸ਼ੈਤਾਨ ਦੀ ਸ਼ਕਤੀ ਨਾਲ ਕੰਮ ਕੀਤਾ ਸੀ, ਇਸ ਲਈ ਲੋਕ ਪ੍ਰਭੂ ਯਿਸੂ ਬਾਰੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਬਣਾਉਣ ਲੱਗੇ ਸਨ। ਕੀ ਤੁਸੀਂ ਕਦੇ ਯਿਸੂ ਬਾਰੇ ਸੁਣਿਆ ਹੈ? ਤੁਸੀਂ ਉਸ ਨੂੰ ਕਿਸ ਕਿਸਮ ਦਾ ਜਵਾਬ ਦਿੱਤਾ ਹੈ? ਤੁਸੀਂ ਉਸ ਬਾਰੇ ਕਿਸ ਕਿਸਮ ਦੀ ਰਾਏ ਬਣਾਈ ਹੈ? ਸ਼ਾਇਦ ਤੁਸੀਂ ਉਸ ਉੱਤੇ ਵਿਸ਼ਵਾਸ ਕੀਤਾ ਹੈ ਅਤੇ ਕਈ ਸਾਲਾਂ ਤੋਂ ਉਸਦਾ ਅਨੁਸਰਣ ਕਰ ਰਹੇ ਹੋ। ਜੇ ਅਜਿਹਾ ਹੈ ਤਾਂ ਉਹ ਜਵਾਬ ਹੈ ਜੋ ਤੁਸੀਂ ਕੀਤਾ ਹੈ। ਹੋ ਸਕਦਾ ਹੈ ਕਿ ਤੁਸੀਂ ਯਿਸੂ ਬਾਰੇ ਥੋੜ੍ਹਾ ਜਿਹਾ ਅਨਿਸ਼ਚਿਤ ਹੋ। ਤੁਸੀਂ ਉਸਦੇ ਸਾਰੇ ਚੰਗੇ ਕੰਮਾਂ ਦਾ ਆਦਰ ਕਰਦੇ ਹੋ, ਪਰ ਇਹ ਸਾਰੇ ਦਾਅਵਿਆਂ ਦਾ ਰੱਬ ਹੋਣ ਦਾ ਨਾਲ ਨਾਲ ਤੁਸੀਂ ਇਸ ਬਾਰੇ ਥੋੜ੍ਹੇ ਅਨਿਸ਼ਚਿਤ ਹੋ। ਖੈਰ, ਇਹ ਤੁਹਾਡਾ ਜਵਾਬ ਹੈ। ਮੈਨੂੰ ਯਾਦ ਹੈ ਕਿ ਮੈਂ ਇੱਕ ਵਾਰ ਕਿਸੇ ਨਾਲ ਗੱਲ ਕੀਤੀ ਜਿਸਨੇ ਮੈਨੂੰ ਕਿਹਾ ਸੀ, ਮੈਂ ਜੋ ਵਿਸ਼ਵਾਸ ਕਰਦਾ ਹਾਂ ਉਸ ਵਿੱਚ ਵਿਸ਼ਵਾਸ ਕਰਦਾ ਹਾਂ ਅਤੇ ਮੈਂ ਹੁਣ ਬਦਲਣ ਲਈ ਬਹੁਤ ਬੁੱਢਾ ਹਾਂ। ਇਹ ਉਹਨਾਂ ਦਾ ਜਵਾਬ ਸੀ। ਪਰ ਫਿਰ ਮੈਂ ਕਿਸੇ ਹੋਰ ਨਾਲ ਗੱਲ ਕੀਤੀ ਅਤੇ ਉਹ ਮੇਰੇ ਲਈ ਇਹ ਸਮਝਣ ਲਈ ਬੜੀ ਉਤਸੁਕਤਾ ਸੀ ਕਿ ਉਹ ਵਿਸ਼ਵਾਸ ਕਰਦੇ ਸਨ ਕਿ ਯਿਸੂ ਇੱਕ ਰਾਹ ਆ, ਪਰ ਬੁੱਧ ਆ ਉਹ ਵੀ ਇੱਕ ਰਾਹ ਆ ਅਤੇ ਮੁਹੰਮਦ ਇਹ ਵੀ ਇੱਕ ਰਾਹ ਆ, ਕਿ ਜਦੋਂ ਤੱਕ ਤੁਸੀਂ ਇਮਾਨਦਾਰ ਹੋ ਠੀਕ ਆ। ਅਤੇ ਇਹ ਯਿਸੂ ਨੂੰ ਇੱਕ ਹੋਰ ਜਵਾਬ ਆ, ਯਿਸੂ ਬਾਰੇ ਇੱਕ ਹੋਰ ਰਾਏ ਆ। ਸੋ ਸਾਰੇ ਯਿਸੂ ਨੂੰ ਵੀ ਇੱਕ ਰਾਹ ਮੰਨਦੇ ਆ, ਕਿ ਸਾਰੇ ਦੇਵਤਿਆਂ ਨੂੰ ਇੱਕ ਰਾਹ ਮੰਨਦੇ ਆ। ਪਰ ਤੁਸੀਂ ਯਿਸੂ ਬਾਰੇ ਕੀ ਸੋਚਦੇ ਹੋ? ਜਦੋਂ ਤੱਕ ਅਸੀਂ ਮੱਤੀ ਦੇ ਅਧਿਆਇ 21 ਤੱਕ ਪਹੁੰਚਦੇ ਹਾਂ, ਰਾਏ ਪੂਰੀ ਤਰ੍ਹਾਂ ਬਣ ਚੁੱਕੀ ਸੀ ਅਤੇ ਸਲੀਬ ਦੀ ਜਿਹੜੀ ਕਾਊਂਟਡਾਊਨ ਆ ਸ਼ੁਰੂ ਹੋ ਗਈ ਹੈ ਅਤੇ ਅਸੀਂ ਯਿਸੂ ਦੇ ਜੀਵਨ ਦੇ ਆਖਰੀ 6 ਜਾਂ ਇਸ ਤੋਂ ਵੱਧ ਦਿਨਾਂ ਦੇ ਮੱਤੀ ਦੇ ਖਾਤੇ ਦੀ ਸ਼ੁਰੂਆਤ ਉੱਤੇ ਹਾਂ। ਇਹ ਹਵਾਲਾ ਯਿਸੂ ਦੇ ਅਧਿਕਾਰ ਦੀ ਘੋਸ਼ਣਾ ਕਰਦਾ ਹੈ ਅਤੇ ਉਸਦੇ ਮਹਾਨ ਅਧਿਕਾਰ ਪ੍ਰਤੀ ਵੱਖਰੇ ਵੱਖਰੇ ਜਵਾਬਾਂ ਦੀ ਇੱਕ ਪੂਰੀ ਸ਼੍ਰੇਣੀ ਜਾਂ ਗਲਤ ਜਵਾਬਾਂ ਦੇ ਨਿਰਣੇ ਦੇ ਨਾਲ ਭਰੀ ਹੈ। ਪਹਿਲਾਂ ਅਸੀਂ ਦੇਖਦੇ ਹਾਂ ਕਿ ਕਿੰਗਸ ਦਾ ਟ੍ਰਾਈਫਲ ਜਿਹੜੀ ਐਂਟਰੀ ਜਾਂ ਕਹਿ ਸਕਦੇ ਹਾਂ ਕਿ ਯਿਸੂ ਦੀ ਜਿਹੜੀ ਜੇਤੂ ਹੋਣ ਦੀ ਜਿਹੜੀ ਉੱਥੇ ਜੇਤੂ ਹੋਣ ਦਾ ਹੋ ਕੇ ਦਾਖਲ ਹੋਣਾ। ਸੋ ਜਿਵੇਂ ਹੀ ਉਹ ਯਰੂਸ਼ਲਮ ਦੇ ਨੇੜੇ ਪਹੁੰਚੇ ਅਤੇ ਜੈਤੂਨ ਦੇ ਪਹਾੜ ਉੱਤੇ ਬੈਥਫਗੇ ਪਹੁੰਚੇ ਤਾਂ ਯਿਸੂ ਨੇ ਦੋ ਚੇਲਿਆਂ ਨੂੰ ਅੱਗੇ ਪਿੰਡ ਭੇਜਿਆ। ਉਸਨੇ ਉਹਨਾਂ ਨੂੰ ਕਿਹਾ ਕਿ ਉਸ ਵੇਲੇ ਤੁਸੀਂ ਇੱਕ ਗਦੀ ਨੂੰ ਬੰਨਿਆ ਵੇਖੋਗੇ ਜਿਸ ਦੀ ਗਦੀ ਉਸਦੇ ਨਾਲ ਸੀ, ਅਤੇ ਉਹਨਾਂ ਨੂੰ ਖੋਲ੍ਹੋ ਅਤੇ ਮੇਰੇ ਕੋਲ ਲਿਆਓ। ਜੇ ਕੋਈ ਤੁਹਾਨੂੰ ਕੁਝ ਕਹੇ ਤਾਂ ਉਸ ਨੂੰ ਉਹਨਾਂ ਨੂੰ ਦੱਸੋ ਕਿ ਪ੍ਰਭੂ ਨੂੰ ਉਸ ਉਹਨਾਂ ਦੀ ਲੋੜ ਹੈ ਅਤੇ ਉਹ ਉਹਨਾਂ ਨੂੰ ਉਸ ਵੇਲੇ ਭੇਜ ਦੇਵੇਗਾ। ਹੁਣ ਇਹ ਪਹਿਲੀ ਨਜ਼ਰ ਵਿੱਚ ਇੱਕ ਕਾਫ਼ੀ ਅਜੀਬ ਬੇਨਤੀ ਵਾਂਗ ਜਾਪਦਾ ਹੈ, ਪਰ ਮੱਤੀ ਸਾਨੂੰ ਦੱਸਦਾ ਹੈ ਕਿ ਇਹ ਬੇਨਤੀ ਕਿਉਂ ਕੀਤੀ ਗਈ ਸੀ। ਆਇਤ 4 ਮੱਤੀ ਸਾਨੂੰ ਦੱਸਦਾ ਹੈ ਕਿ ਇਹ ਘਟਨਾ ਨਬੀ ਦੁਆਰਾ ਕਹੀ ਗਈ ਗੱਲ ਨੂੰ ਪੂਰਾ ਕਰਨ ਲਈ ਵਾਪਰੀ ਸੀ। ਤੁਸੀਂ ਬਹੁਤ ਸਮਾਂ ਪਹਿਲੇ ਦੇਖਦੇ ਹੋ ਨਬੀ ਜਕਰਾਇਆ ਨੇ ਆਉਣ ਵਾਲੇ ਮਸੀਹਾ ਬਾਰੇ ਭਵਿੱਖਬਾਣੀ ਵਿੱਚ ਕਿਹਾ ਸੀ ਜਕਰਾਇਆ 9 ਬਾਬਾ 9 ਵਿੱਚ ਕਿ ਹੇ ਸੀਓਨ ਦੀ ਧੀ ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀ ਧੀ ਉੱਚੀ ਉੱਚੀ ਬੋਲੋ, ਵੇਖੋ ਤੁਹਾਡਾ ਰਾਜਾ ਤੁਹਾਡੇ ਕੋਲ ਆ ਰਿਹਾ ਹੈ, ਧਰਮੀ ਅਤੇ ਮੁਕਤੀ ਵਾਲਾ ਉਹ ਹੈ, ਨਿਮਰ ਅਤੇ ਗਧੇ 'ਤੇ ਸਵਾਰ, ਇੱਕ ਗਧੀ ਦੇ ਬੱਚੇ ਉੱਤੇ, ਇੱਕ ਗਧੇ ਦੇ ਬੱਚੇ ਉੱਤੇ। ਅਤੇ ਮੱਤੀ ਕਹਿੰਦਾ ਹੈ ਕਿ ਧਰਤੀ ਉੱਤੇ ਯੇਸੂ ਦੇ ਜੀਵਨ ਦੇ ਆਖਰੀ ਹਫ਼ਤੇ ਵਿੱਚ ਇਹ ਘਟਨਾ ਜ਼ਕਰਾਇਆ ਦੀ ਭਵਿੱਖਬਾਣੀ ਨੂੰ ਪੂਰਾ ਕਰਨ ਲਈ ਵਾਪਰੀ ਸੀ। ਪਰ ਵੇਖੋ ਮੱਤੀ ਨੇ ਭਵਿੱਖਬਾਣੀ ਬਾਰੇ ਕੀ ਕਿਹਾ। ਉਹ ਕਹਿੰਦਾ ਹੈ, ਸੀਓਨ ਦੀ ਧੀ ਨੂੰ ਆਖ, ਵੇਖ ਤੇਰਾ ਰਾਜਾ ਤੇਰੇ ਕੋਲ ਆ ਰਿਹਾ ਹੈ, ਨਿਮਰ ਅਤੇ ਗਧੇ 'ਤੇ ਸਵਾਰ ਅਤੇ ਗਧੀ ਦੇ ਬੱਚੇ 'ਤੇ, ਬੋਝ ਵਾਲੇ ਜਾਨਵਰ ਦਾ ਬੱਚਾ। ਉਸ ਭਵਿੱਖਬਾਣੀ ਦੇ ਮੈਥਿਊ ਮੱਤੀ ਦੇ ਬਿਰਤਾਂਤ ਵਿੱਚੋਂ ਕੁਝ ਜਿਹੜੀ ਇੱਕ ਗੱਲ ਆ ਉਹ ਗੁੰਮ ਆ ਜਾਂ ਮਿਸਿੰਗ ਆ। ਜੇ ਤੁਸੀਂ ਜਕਰਾਇਆ ਦੀ ਭਵਿੱਖਬਾਣੀ ਅਤੇ ਮੱਤੀ ਦੀ ਭਵਿੱਖਬਾਣੀ ਦੇ ਰਿਕਾਰਡ ਨੂੰ ਨਾਲ ਨਾਲ ਰੱਖ ਕੇ ਤੁਸੀਂ ਦੇਖੋ ਤਾਂ ਤੁਸੀਂ ਇੱਕ ਮਹੱਤਵਪੂਰਨ ਗੱਲ ਵੇਖੋਗੇ ਕਿ ਮੱਤੀ ਇੱਕ ਲਾਈਨ ਜਿਹੜੀ ਹੈ ਨਾ ਉਹ ਖੁੰਝ ਗਿਆ ਆ, ਅਤੇ ਉਸ ਲਾਈਨ ਨੂੰ ਦੇਖੋ ਜੋ ਉਸਨੇ ਛੱਡੀ। ਜ਼ਕਰਾਇਆ 9 ਵਿੱਚ ਸਾਡੇ ਕੋਲ ਲਿਖਿਆ, ਵੇਖੋ ਤੁਹਾਡਾ ਰਾਜਾ ਤੁਹਾਡੇ ਕੋਲ ਆ ਰਿਹਾ, ਧਰਮੀ ਅਤੇ ਮੁਕਤੀ ਵਾਲਾ ਉਹ ਹੈ, ਧਰਮੀ ਅਤੇ ਮੁਕਤੀ ਵਾਲਾ। ਸੋ ਇਹ ਜਿਹੜੀ ਲਾਈਨ ਆ ਉਹ ਮੱਤੀ ਜਿਹੜੀ ਉਹ ਭੁੱਲ ਗਿਆ ਆ ਜਾਂ ਛੱਡ ਦਿੱਤੀ ਉਹਨੇ। ਹੁਣ ਇਹ ਮੁੱਖ ਜਾਣਕਾਰੀ ਆ, ਇਹ ਮਸੀਹਾ ਮੁਕਤੀ ਲਿਆਉਂਦਾ ਹੈ ਅਤੇ ਮੱਤੀ ਇਸ ਨੂੰ ਛੱਡ ਦਿੰਦਾ ਹੈ, ਇਸ ਲਾਈਨ ਨੂੰ। ਮੈਨੂੰ ਲੱਗਦਾ ਹੈ ਕਿ ਮੱਤੀ ਨੇ ਇਸ ਵੱਲ ਧਿਆਨ ਖਿੱਚਣ ਲਈ ਜਾਣ ਬੁੱਝ ਕੇ ਇਸ ਲਾਈਨ ਨੂੰ ਖੁੰਝਾਇਆ ਹੈ। ਜਿਵੇਂ ਕਿ ਪਾਠਕ ਜੋ ਪੜ੍ਹਨ ਵਾਲੇ ਆ, ਜੋ ਪੁਰਾਣੇ ਨੇਮ ਨੂੰ ਚੰਗੀ ਤਰ੍ਹਾਂ ਸਮਝਦੇ ਅਤੇ ਚੰਗੀ ਤਰ੍ਹਾਂ ਜਾਣਦੇ ਹਨ, ਮੱਤੀ ਦੀ ਇੰਜੀਲ ਨੂੰ ਪੜ੍ਹਦੇ ਸਨ, ਉਹਨਾਂ ਨੇ ਇਸ ਲਾਈਨ ਦੀ ਅਣਹੋਦ ਨੂੰ ਵੇਖਿਆ ਹੋਵੇਗਾ ਅਤੇ ਉਹਨਾਂ ਦੇ ਦਿਮਾਗ ਵਿੱਚ ਇਹ ਕਹਿਣ ਦੇ ਉਹ ਯੋਗ ਹੋਣਗੇ। ਹੁਣ ਇਹ ਵੱਖ ਵੱਖ ਸੱਭਿਆਚਾਰਾਂ ਵਿੱਚ ਵੱਖੋ ਵੱਖਰਾ ਹੁੰਦਾ ਹੈ, ਇਸ ਲਈ ਇਸ ਨੂੰ ਦਰਸਾਉਣਾ ਬਹੁਤ ਮੁਸ਼ਕਿਲ ਆ। ਪਰ ਬ੍ਰਿਟਿਸ਼ ਜਿਹੜਾ ਸੱਭਿਆਚਾਰ ਆ ਵਿੱਚ ਨਰਸਰੀ ਦੀਆਂ ਬਹੁਤ ਸਾਰੀਆਂ ਤੁਕਾਂਤ ਹਨ ਜੋ ਬੱਚੇ ਉਦੋਂ ਸਿੱਖਦੇ ਹਨ ਜਦੋਂ ਉਹ ਛੋਟੇ ਹੁੰਦੇ ਹਨ ਅਤੇ ਉਹ ਦਿਮਾਗ ਵਿੱਚ ਟਿਕੇ ਰਹਿੰਦੇ ਹਨ। ਇਸ ਲਈ ਜੇ ਮੈਂ ਇਹ ਕਿਹਾ ਕਿ ਮੇਰੇ ਕੋਲ ਇੱਕ ਛੋਟਾ ਜਿਹਾ ਸੀ ਲੇਲੇ ਦਾ ਲੇਲਾ ਅਤੇ ਇਹ ਉੱਨ ਦੀ ਬਰਫ਼ ਵਾਂਗ ਇਹ ਉੱਨ ਦਾ ਬਣਿਆ ਹੋਇਆ ਸੀ ਅਤੇ ਬਰਫ਼ ਵਾਂਗ ਚਿੱਟਾ ਸੀ ਅਤੇ ਹਰ ਥਾਂ ਜਿੱਥੇ ਮਰੀਮ ਗਈ ਅਤੇ ਫਿਰ ਮੈਂ ਉਹ ਰੁਕ ਗਿਆ। ਇਹ ਕਿਵੇਂ ਖਤਮ ਹੁੰਦਾ ਹੈ? ਜਾਂ ਲੇਲੇ ਦਾ ਜਾਣਾ ਯਕੀਨੀ ਸੀ, ਤੁਹਾਡਾ ਦਿਮਾਗ ਮਦਦ ਨਹੀਂ ਕਰਦਾ ਪਰ ਤੁਕਬੰਦੀ ਨੂੰ ਇੱਥੇ ਖਤਮ ਕਰ ਦਿੰਦਾ। ਹੁਣ ਮੱਤੀ ਦੇ ਮੂਲ ਜਿਹੜੇ ਪਾਠਕਾਂ ਦੇ ਦਿਮਾਗ ਧਰਮੀ ਅਤੇ ਮੁਕਤੀ ਵਾਲੀ ਗੁੰਮ ਹੋਈ ਲਾਈਨ ਵਿੱਚ ਤੁਰੰਤ ਖਿੱਚੇ ਜਾਣਗੇ, ਜਾਂ ਜਿਹੜੇ ਪੜ੍ਹਨ ਵਾਲੇ ਉਹ ਸੋਚਣਗੇ ਕਿ ਕੀ ਲਾਈਨ ਹੋ ਸਕਦੀ। ਹੁਣ ਤੁਸੀਂ ਖੁਸ਼ਖਬਰੀ ਦੇ ਜ਼ਰੀਏ ਅਸੀਂ ਦੇਖਦੇ ਹਾਂ ਕਿ ਯੇਸੂ ਮਸੀਹਾ ਜੋ ਬਚਾਉਂਦਾ ਹੈ ਕਿ ਅਸੀਂ ਹੁਣ ਹਫ਼ਤਿਆਂ ਤੋਂ ਇਹ ਨਹੀਂ ਸਿੱਖ ਰਹੇ ਹਾਂ, ਉਸਦੇ ਨਾਮ ਦਾ ਅਰਥ ਹੈ ਪ੍ਰਭੂ ਬਚਾਉਂਦਾ ਹੈ। ਦੂਤ ਨੇ ਮਰੀਅਮ ਨੂੰ ਕਿਹਾ, ਤੁਸੀਂ ਉਸ ਨੂੰ ਯੇਸੂ ਕਹੋਗੇ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਉਸ ਨੇ ਅਧਰੰਗੀ ਆਦਮੀ ਨੂੰ ਕਿਹਾ, ਬੇਟਾ ਤੇਰੇ ਪਾਪ ਮਾਫ਼ ਹੋ ਗਏ ਹਨ। ਇਹ ਹੈ ਅਧਿਕਾਰਤ ਰਾਜਾ ਜੋ ਬਚਾਉਂਦਾ ਹੈ। ਜਿਵੇਂ ਕਿ ਮੱਤੀ ਦੇ ਪਾਠਕ ਜਕਰਾਇਆ 9:9 ਵਿੱਚ ਇਸ ਹਵਾਲੇ ਦਾ ਸਾਹਮਣਾ ਕਰਦੇ ਹਨ ਜਿਸ ਦੀ ਮੁੱਖ ਲਾਈਨ ਗੁੰਮ ਹੈ, ਇਹ ਉਹਨਾਂ ਨੂੰ ਯੇਸੂ ਧਰਮੀ ਅਤੇ ਮੁਕਤੀ ਪ੍ਰਾਪਤ ਕਰਨ ਵਾਲੇ ਵੱਲ ਇਸ਼ਾਰਾ ਕਰਦਾ ਹੈ। ਆਇਤ 6-7 ਸਾਨੂੰ ਦੱਸਦਾ ਹੈ ਕਿ ਚੇਲਿਆਂ ਨੇ ਜਾ ਕੇ ਉਹ ਕੀਤਾ ਜੋ ਉਹਨਾਂ ਨੂੰ ਕਿਹਾ ਗਿਆ ਸੀ ਅਤੇ ਉਹ ਗਧੀ ਅਤੇ ਗਧੀ ਦੇ ਬੱਚੇ ਨੂੰ ਲੈ ਆਏ। ਹੁਣ ਮੈਂ ਨਹੀਂ ਜਾਣਦਾ ਕਿ ਤੁਹਾਡਾ ਦਿਮਾਗ ਮੇਰੇ ਵਾਂਗ ਕੰਮ ਕਰਦਾ, ਪਰ ਮੈਂ ਹੈਰਾਨ ਹਾਂ ਕਿ ਇੱਕ ਗਧਾ ਅਤੇ ਇੱਕ ਗਧੀ ਕਿਉਂ ਹੈ। ਮੈਂ ਜਾਣਦਾ ਹਾਂ ਕਿ ਯੇਸੂ ਪਰਮਾਤਮਾ ਹੈ, ਪਰ ਉਹ ਇੱਕੋ ਸਮੇਂ ਦੋਵਾਂ ਦੀ ਸਵਾਰੀ ਨਹੀਂ ਕਰ ਸਕਦਾ, ਦੋ ਕਿਉਂ? ਖੈਰ ਮੈਨੂੰ ਲੱਗਦਾ ਹੈ ਕਿ ਦੋਵਾਂ ਨੂੰ ਲਿਆਉਣ ਲਈ ਕਿਹਾ ਗਿਆ ਸੀ। ਇਸ ਗੱਲ 'ਤੇ ਦੁਬਾਰਾ ਜ਼ੋਰ ਦੇਣਾ ਸੀ ਕਿ ਇੱਕ ਗਧੀ ਦਾ ਬੱਚਾ ਸੀ, ਇੱਕ ਗਧੇ ਦਾ ਬੱਚਾ ਜਿਸ 'ਤੇ ਉਹ ਸਵਾਰ ਸੀ, ਸਿਰਫ ਇੱਕ ਛੋਟਾ ਖੋਤਾ ਹੀ ਨਹੀਂ ਸਗੋਂ ਇੱਕ ਗਧੀ ਅਤੇ ਇੱਕ ਗਧੀ ਦਾ ਬੱਚਾ। ਜਿਵੇਂ ਕਿ ਜ਼ਕਰਾਇਆ ਨੇ ਭਵਿੱਖਬਾਣੀ ਕੀਤੀ ਸੀ ਕਿ ਮਸੀਹਾ ਉਸ ਉੱਤੇ ਸਵਾਰ ਹੋਵੇਗਾ ਅਤੇ ਦੇਖੋ ਮਾਤਾ ਦੇ ਨਾਲ ਅਤੇ ਉਹਦੀ ਮਾਤਾ ਨਾਲ ਨਾਲ ਚੱਲ ਰਹੀ ਹੈ। ਇਹ ਰਾਜਾ ਹੈ, ਮਸੀਹਾ, ਇਹ ਵਾਅਦਾ ਕੀਤਾ ਹੋਇਆ ਹੈ। ਚੇਲਿਆਂ ਨੇ ਆਪਣੇ ਕੱਪੜੇ ਗਧੀ ਦੇ ਬੱਚੇ ਉੱਤੇ ਵਿਛਾਏ ਅਤੇ ਯੇਸੂ ਉਹਨਾਂ ਉੱਤੇ ਬੈਠ ਗਿਆ ਅਤੇ ਭੀੜ ਨੇ ਜਵਾਬ ਦਿੱਤਾ। ਆਇਤ 8 ਕਹਿੰਦਾ ਹੈ, ਜ਼ਿਆਦਾਤਰ ਭੀੜ ਨੇ ਆਪਣੇ ਕੱਪੜੇ ਸੜਕ 'ਤੇ ਵਿਛਾਏ ਅਤੇ ਦੂਜਿਆਂ ਨੇ ਦਰਖਤਾਂ ਦੀਆਂ ਟਾਹਣੀਆਂ ਨੂੰ ਕੱਟ ਕੇ ਸੜਕ 'ਤੇ ਵਿਛਾ ਦਿੱਤਾ। ਆਪਣੀ ਚਾਦਰ ਨੂੰ ਸੜਕ 'ਤੇ ਵਿਛਾਉਣਾ ਉਹੀ ਹੈ ਜੋ ਤੁਸੀਂ ਇੱਕ ਰਾਜੇ ਲਈ ਕੀਤਾ ਹੈ। ਇੱਕ ਅਤੇ ਦੋ ਰਾਜਿਆਂ ਵਿੱਚ ਸਾਡੀ ਸ਼ਾਮ ਦੀ ਲੜੀ ਤੋਂ ਯਾਦ ਰੱਖੋ ਕਿ ਕਿਵੇਂ ਜਦੋਂ ਯੇਹੂ ਨੂੰ ਰਾਜਾ ਚੁਣਿਆ ਗਿਆ ਸੀ ਤਾਂ ਉਸਦੇ ਲੋਕਾਂ ਨੇ ਉਸਦੇ ਚੱਲਣ ਲਈ ਸੜਕ 'ਤੇ ਆਪਣੇ ਕੱਪੜੇ ਵਿਛਾ ਦਿੱਤੇ ਸਨ। ਇੱਥੇ ਲੋਕ ਸੜਕਾਂ 'ਤੇ ਆਪਣੀ ਚਾਦਰ ਵਿਛਾ ਕੇ ਅਤੇ ਦਰਖਤਾਂ ਦੀਆਂ ਟਾਹਣੀਆਂ ਕੱਟ ਕੇ ਸੜਕ 'ਤੇ ਵਿਛਾ ਕੇ ਜਵਾਬ ਦਿੰਦੇ ਹਨ। ਉਹ ਆਪਣੀਆਂ ਟਹਿਣੀਆਂ ਹਿਲਾ ਰਹੇ ਹਨ ਅਤੇ ਚੀਕ ਰਹੇ ਹਨ, ਦਾਊਦ ਦੇ ਪੁੱਤਰ ਨੂੰ ਹੋਸ਼ਨ, ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ, ਸਭ ਤੋਂ ਉੱਚੇ ਵਿੱਚ ਹੋਸਨ। ਇਹ ਪਿਛਲੀ ਘਟਨਾ ਅਤੇ ਭਵਿੱਖ ਦੀ ਘਟਨਾ ਦੋਵਾਂ ਦੀ ਯਾਦ ਦਿਵਾਉਂਦਾ ਹੈ। ਜ਼ਬੂਰ 118 ਉਹਦੀ 27 ਅਤੇ 28 ਵਿੱਚ ਅਸੀਂ ਪੜ੍ਹਦੇ ਹਾਂ, ਧੰਨ ਹੈ ਉਹ ਜੋ ਪ੍ਰਭੂ ਦੇ ਨਾਮ 'ਤੇ ਆਉਂਦਾ ਹੈ, ਪ੍ਰਭੂ ਦੇ ਘਰ ਤੋਂ ਅਸੀਂ ਤੁਹਾਨੂੰ ਅਸੀਸ ਦਿੰਦੇ ਹਾਂ। ਯਹੋਵਾ ਪਰਮੇਸ਼ੁਰ ਹੈ ਅਤੇ ਉਸਨੇ ਆਪਣਾ ਚਾਨਣ ਸਾਡੇ ਉੱਤੇ ਚਮਕਾਇਆ ਹੈ। ਹੱਥਾਂ ਵਿੱਚ ਟਾਹਣੀਆਂ ਲੈ ਕੇ ਜਲੂਸ ਵਿੱਚ ਸ਼ਾਮਲ ਹੋਵੋ। ਫਿਰ ਪ੍ਰਕਾਸ਼ ਦੀ ਪੋਥੀ 7 ਬਾਪ ਦਾ 9-10 ਵਿੱਚ ਅਸੀਂ ਅਜੇ ਆਉਣ ਵਾਲੀ ਇੱਕ ਘਟਨਾ ਬਾਰੇ ਪੜ੍ਹਦੇ ਹਾਂ। ਇਸ ਤੋਂ ਬਾਅਦ ਮੈਂ ਵੇਖਿਆ, ਵੇਖੋ ਇੱਕ ਵੱਡੀ ਭੀੜ ਜਿਸ ਦੀ ਕੋਈ ਗਿਣਤੀ ਨਹੀਂ ਹੋ ਸਕਦੀ, ਹਰ ਇੱਕ ਕੌਮ ਤੋਂ, ਸਾਰੇ ਕਬੀਲਿਆਂ ਅਤੇ ਲੋਕਾਂ ਅਤੇ ਭਾਸ਼ਾਵਾਂ ਵਿੱਚ ਉਹਦੇ ਅੱਗੇ ਉਹ ਖਲੋਤਾ ਸੀ। ਸਿੰਘਾਸਣ ਅਤੇ ਲੇਲੇ ਦੇ ਸਾਹਮਣੇ ਚਿੱਟੇ ਵਸਤਰ ਪਹਿਨੇ, ਆਪਣੇ ਹੱਥਾਂ ਵਿੱਚ ਖਜੂਰ ਦੀਆਂ ਟਹਿਣੀਆਂ ਨਾਲ ਦਾ ਲੋਕ ਖੜ੍ਹੇ ਸਨ ਅਤੇ ਉੱਚੀ ਆਵਾਜ਼ ਵਿੱਚ ਪੁਕਾਰਦੇ ਹੋਏ, ਮੁਕਤੀ ਸਾਡੇ ਪਰਮੇਸ਼ੁਰ ਤੋਂ ਹੈ ਜੋ ਸਿੰਘਾਸਣ ਉੱਤੇ ਬੈਠਾ ਹੈ ਅਤੇ ਲੇਲੇ ਦਾ ਹੈ। ਇਹ ਯੇਸੂ ਰਾਜਾ ਮਸੀਹਾ ਹੈ। ਹੁਣ ਇਹ ਨਹੀਂ ਕਹਿ ਰਿਹਾ ਕਿ ਕਿਸੇ ਨੂੰ ਨਾ ਦੱਸੋ ਮੈਂ ਕੌਣ ਹਾਂ, ਸਗੋਂ ਸਾਰੇ ਦੇਸ਼ ਘੋਸ਼ਣਾ ਕਰਦੇ ਹੋਏ ਵੇਖੋ ਕਿ ਤੁਹਾਡਾ ਮਸੀਹਾ ਆ ਰਿਹਾ ਹੈ। ਕ੍ਰੋਸ ਦੀ ਕਾਊਂਟਡਾਊਨ ਜਾਂ ਦਿਨਾਂ ਦੀ ਗਿਣਤੀ ਕਿੰਗਸ ਦੀ ਜਿੱਤ ਵਾਲੀ ਐਂਟਰੀ ਨਾਲ ਸ਼ੁਰੂ ਹੁੰਦੀ ਹੈ, ਜਾਂ ਰਾਜੇ ਦੀ ਜਿਹੜੀ ਜਿੱਤ ਵਾਲੀ ਐਂਟਰੀ ਨਾਲ ਸ਼ੁਰੂ ਹੁੰਦੀ ਹੈ, ਜਿਹੜੇ ਦਿਨ ਆ ਕ੍ਰੋਸ 'ਤੇ ਸ਼ੁਰੂ ਹੁੰਦੇ ਆ। ਜਦੋਂ ਯੇਸੂ ਅੰਦਰ ਗਿਆ ਤਾਂ ਸ਼ਹਿਰ ਜੋਸ਼ ਨਾਲ ਭਰ ਕੇ ਜੰਗਲੀ ਲੋਕਾਂ ਵਾਂਗੂ ਹੋ ਗਿਆ। ਭੀੜ ਇੱਕ ਅਸਲੀ ਵਿੱਚ ਇੱਕ ਉਹਨਾਂ ਵਿੱਚ ਗੂੰਜ ਜਿਹੜੀ ਸੀ ਉਹ ਭਰ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਵੱਡੀ ਭੀੜ ਸੀ, ਸ਼ਾਇਦ ਇੱਕ ਫੁੱਟਬਾਲ ਮੈਚ ਦੀ ਭੀੜ ਦੇ ਬਰਾਬਰ ਹੋਵੇਗੀ। ਅਤੇ ਭੀੜ ਜੋਸ਼ ਨਾਲ ਜਿਹੜੀ ਆ ਉਹ ਲੋਕ ਪਾਗਲ ਹੋਏ ਹੋਏ ਸੀ, ਇਹ ਕੌਣ ਹੈ, ਕੌਣ ਹੈ। 11 ਤੋਂ ਵਿੱਚ ਭੀੜ ਨੇ ਜਵਾਬ ਦਿੱਤਾ, ਇਹ ਨਬੀ ਯੇਸੂ ਹੈ ਗਲੀਲ ਦੇ ਨਾਸਰਤ ਤੋਂ। ਹੁਣ ਉਹਨਾਂ ਦੇ ਜਵਾਬ ਤੋਂ, ਯੇਸੂ ਪ੍ਰਤੀ ਉਹਨਾਂ ਦੇ ਜਵਾਬ ਬਾਰੇ ਕੀ ਪਤਾ ਲੱਗਦਾ ਹੈ? ਇਹ ਇੱਕ ਨਾਕਾਫੀ ਜਵਾਬ ਸੀ, ਜਾਂ ਜਵਾਬ ਜਿਹੜਾ ਸੀ ਅਨਫ ਨਹੀਂ ਸੀ, ਜਾਂ ਕਾਫੀ ਨਹੀਂ ਸੀ। ਗਾਉਣ, ਟਾਹਣੀਆਂ ਹਿਲਾਉਣ ਅਤੇ ਤਾੜੀਆਂ ਮਾਰਨ ਦੇ ਬਾਵਜੂਦ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਕੌਣ ਹੈ, ਤਾਂ ਉਹਨਾਂ ਦਾ ਜਵਾਬ ਹੈ ਨਬੀ, ਰਾਜਾ ਨਹੀਂ, ਮਸੀਹਾ ਨਹੀਂ, ਰੱਬ ਨਹੀਂ, ਪਰ ਸਿਰਫ ਇੱਕ ਨਬੀ। ਭੀੜ ਭਾਵੇਂ ਉਹ ਖੁਸ਼ ਸਨ ਮਸੀਹ ਬਾਰੇ, ਉਹ ਅਟੁਕਮੀ ਜਿਹੜੀ ਅਟੁਕਮੀ ਸਮਝ ਸੀ ਜਾਂ ਪੂਰੀ ਸਮਝ ਉਹਨਾਂ ਨੂੰ ਉਸ ਭੀੜ ਨੂੰ ਨਹੀਂ ਸੀ। ਉਹਨਾਂ ਨੇ ਉਸ ਨੂੰ ਦਾਊਦ ਦਾ ਪੁੱਤਰ ਕਿਹਾ, ਪਰ ਉਸ ਨਾਲ ਇੰਨਾ ਦੂਰ ਜਾਣ ਲਈ ਤਿਆਰ ਸਨ। ਅੱਜ ਵੀ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਈਸਾਈ ਕਹਿੰਦੇ ਹਨ, ਪਰ ਯੇਸੂ ਦੀਆਂ ਸਿੱਖਿਆਵਾਂ ਵਿੱਚ ਉਸ ਦੀ ਪ੍ਰਭੂਤਾ ਦੇ ਅਸਲੀ ਕੇਤਰ ਜਾਂ ਉਹਨਾਂ ਦੇ ਜੀਵਨ ਦੀਆਂ ਮੰਗਾਂ ਨੂੰ ਸਮਝਣ ਲਈ ਬਹੁਤ ਜ਼ਿਆਦਾ ਦਬਾਅ ਨਹੀਂ ਪਾਇਆ ਹੈ। ਪਰਮੇਸ਼ੁਰ ਹੋਣ ਦਾ ਦਾਅਵਾ ਕਰਨ ਵਾਲੇ ਇਸ ਯੇਸੂ ਬਾਰੇ ਤੁਹਾਡਾ ਕੀ ਜਵਾਬ ਹੈ? ਇਸ ਯੇਸੂ ਬਾਰੇ ਤੁਹਾਡਾ ਕੀ ਜਵਾਬ ਹੈ ਜਿਸ ਨੇ ਮੁਕਤੀ ਅਤੇ ਮਾਫ਼ੀ ਦਾ ਇੱਕੋ ਇੱਕ ਰਸਤਾ ਹੋਣ ਦਾ ਦਾਅਵਾ ਕੀਤਾ ਸੀ? ਉਹ ਸਾਰੇ ਅਧਿਕਾਰਾਂ ਵਾਲਾ ਹੈ ਅਤੇ ਉਸਦੀ ਜਿੱਤ ਦੇ ਪ੍ਰਵੇਸ਼ ਜਵਾਬ ਦਾ ਹੁਕਮ ਦਿੰਦਾ ਹੈ ਕਿ ਉਹ ਰੱਬ ਮੁਕਤੀਦਾਤਾ ਹੈ। ਇਸ ਦੀ ਬਜਾਏ ਭੀੜ ਨੇ ਜੋ ਜਵਾਬ ਦਿੱਤਾ ਉਹ ਸੀ, ਉਹ ਨਬੀ ਹੈ। ਇਹ ਇੱਕ ਨਾਕਾਫੀ ਜਵਾਬ ਸੀ ਅਤੇ ਇਹਨਾਂ ਘਟਨਾਵਾਂ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਇੱਕ ਹੋਰ ਵੱਡੀ ਭੀੜ ਚੀਕ ਰਹੀ ਸੀ ਕਿ ਉਸ ਨੂੰ ਸਲੀਬ ਦਿਓ। ਜਿਵੇਂ ਕਿ ਸਲੀਬ ਦੀ ਜਿਹੜੀ ਆ ਦਿਨਾਂ ਦੀ ਗਿਣਤੀ ਜਾਰੀ ਹੈ, ਅੱਗੇ ਅਸੀਂ ਦੇਖਦੇ ਹਾਂ ਕਿ ਰਾਜੇ ਦੀ ਅਧਿਕਾਰਤ ਸਫਾਈ ਜਾਂ ਜਿਹੜੇ ਅਧਿਕਾਰ ਨਾਲ ਉਹਨੇ ਸਫਾਈ ਕੀਤੀ, ਉਹ ਇੱਕ ਗਧੇ ਦੇ ਬੱਚੇ 'ਤੇ ਸਵਾਰ ਹੋ ਕੇ ਬੜੀ ਹਲੀਮੀ ਨਾਲ ਆਇਆ, ਪਰ ਜਦੋਂ ਉਹ ਮੰਦਰ ਵਿੱਚ ਦਾਖਲ ਹੋਇਆ ਤਾਂ ਉਹਦੇ ਵਿੱਚ ਕੋਈ ਹਲੀਮੀ ਨਹੀਂ ਸੀ। 12 ਵਿੱਚ ਕਹਿੰਦਾ ਹੈ ਕਿ ਉਸ ਨੇ ਉਹਨਾਂ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਜੋ ਉੱਥੇ ਖਰੀਦ ਫਰੋਕਤ ਕਰ ਰਹੇ ਸਨ। ਇਸਦਾ ਮਤਲਬ ਹੈ ਕਿ ਉਸਨੇ ਉਹਨਾਂ ਨੂੰ ਜ਼ਬਰਦਸਤੀ ਜਿਹੜਾ ਬਾਹਰ ਕੱਢ ਦਿੱਤਾ, ਉਸਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਿਵੇਂ ਜਿਵੇਂ ਉਹਦੇ ਵਿੱਚ ਭੂਤ ਆ ਗਏ ਹੋਣ। ਉਸਨੇ ਪੈਸੇ ਬਦਲਣ ਵਾਲਿਆਂ ਦੇ ਮੇਜ਼ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਸੀਟਾਂ ਉਲਟਾ ਦਿੱਤੀ। ਇਹ ਇੱਕ ਅਸਲ ਹਲਚਲ ਸੀ ਜੋ ਉਹ ਇੱਥੇ ਪੈਦਾ ਕਰ ਰਿਹਾ ਸੀ। ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕੋਈ ਤੁਹਾਡੇ ਦਫ਼ਤਰ ਵਿੱਚ ਕੇ ਕੰਮ 'ਤੇ ਆਇਆ ਹੋਵੇ ਅਤੇ ਡੈਸਕਾਂ ਨੂੰ ਜਿਹੜਾ ਆ ਉਹ ਉਲਟ ਫੁਲਟ ਦੇਵੇ, ਫਾਈਲਾਂ ਨੂੰ ਅਲਮਾਰੀਆਂ ਨੂੰ ਖੜਕਾ ਦੇਵੇ, ਫਾਈਲਾਂ ਨੂੰ ਆਲੇ ਦੁਆਲੇ ਜਿਹੜਾ ਸੁੱਟੇ, ਅੱਗੇ ਇੱਕ ਹੰਗਾਮਾ ਕਰੇ। ਤੁਸੀਂ ਦੇਖਦੇ ਹੋ ਕਿ ਮੰਦਰ ਚਲਾਉਣ ਵਾਲਿਆਂ ਨੇ ਇਸ ਬਾਹਰੀ ਖੇਤਰ ਨੂੰ ਬਾਜ਼ਾਰ ਵਿੱਚ ਬਦਲ ਦਿੱਤਾ ਸੀ। ਇਹ ਇੱਕ ਅਜਿਹਾ ਖੇਤਰ ਹੋਣਾ ਚਾਹੀਦਾ ਸੀ ਜਿੱਥੇ ਗੈਰੀ ਹੁੱਦੀ ਲੋਕ ਆ ਸਕਦੇ ਸਨ ਅਤੇ ਪ੍ਰਾਰਥਨਾ ਕਰ ਸਕਦੇ ਸਨ, ਪਰ ਇਸ ਦੀ ਬਜਾਏ ਇੱਕ ਬਾਜ਼ਾਰ ਵਿੱਚ ਬਦਲ ਗਿਆ ਸੀ ਅਤੇ ਬਹੁਤ ਹੀ ਜਿਹੜੀ ਹੈ ਇੱਕ ਗੁੰਝਲਦਾਰ ਜਿਹੜੀ ਉਹ ਗੱਲ ਹੋ ਗਈ ਸੀ। ਇਸ ਬਾਜ਼ਾਰ ਵਿੱਚ ਜਾਣਾ ਥੋੜ੍ਹਾ ਗਿਆ ਸੀ ਜਿਵੇਂ ਇੱਕ ਇੱਦਾਂ ਇਸ ਬਾਜ਼ਾਰ ਵਿੱਚ ਜਾਣਾ ਇੱਕ ਸਿਨੇਮੇ ਦੇ ਵਿੱਚ ਜਾਣ ਵਾਂਗੂ ਹੋਇਆ ਸੀ ਕਿ ਜਿੱਥੇ ਕਿਤੇ ਖਾਣਾ ਵੀ ਖਰੀਦ ਸਕਦੇ ਆ ਕਿਸੇ ਜਾਂ ਫਿਰ ਏਅਰਪੋਰਟ ਤੋਂ ਚੁੱਕਣ ਦੀ ਕਿਸੇ ਨੂੰ ਚੁੱਕਣ ਜਾਂਦੇ ਆ ਤਾਂ ਉੱਥੇ ਜਿਹੜੀ ਆ ਲੋਕ ਤੁਹਾਡੇ ਤੋਂ ਵੱਧ ਪੈਸੇ ਦੀਆਂ ਚੀਜ਼ਾਂ ਹੋਈਆਂ ਤਾਂ ਬੜੇ ਤੁਹਾਡੀ ਜੇਬ 'ਚੋਂ ਪੈਸੇ ਉੱਥੇ ਨਿਕਲਦੇ ਆ ਚੀਜ਼ਾਂ ਲੈਣ ਲਈ। ਪਰ ਸਿਰਫ ਇਹ ਨਹੀਂ ਸੀ ਕਿ ਇੱਕ ਡਬਲ ਵਹਿਮੀ ਰਿਪ ਆਫ ਸੀ ਜਾਂ ਲੁੱਟਕ ਸੁੱਟ ਸੀ, ਕਿਉਂਕਿ ਲੋਕ ਜਿੰਨੇ ਵੀ ਸਿੱਕਿਆਂ ਦੀ ਵਰਤੋਂ ਕਰਦੇ ਸਨ ਉਹਨਾਂ ਸਾਰਿਆਂ 'ਤੇ ਮੂਰਤੀਆਂ ਸਨ, ਮੂਰਤੀਆਂ ਦੀਆਂ ਜਿਹੜੀਆਂ ਤਸਵੀਰਾਂ ਉੱਕਰੀਆਂ ਹੁੰਦੀਆਂ ਸਨ। ਇਸ ਲਈ ਮੰਦਰ ਦੇ ਅਧਿਕਾਰੀਆਂ ਨੇ ਇੱਕ ਨਿਯਮ ਪੇਸ਼ ਕੀਤਾ ਕਿ ਤੁਸੀਂ ਸਿਰਫ ਮੰਦਰ ਦੇ ਸਿੱਕਿਆਂ ਦੀ ਵਰਤੋਂ ਕਰਕੇ ਹੀ ਖਰੀਦ ਕਰ ਸਕਦੇ ਹੋ। ਇਸ ਲਈ ਤੁਹਾਨੂੰ ਮੰਦਰ ਦੇ ਬਿਊਰੋ ਡੀ ਚੇਂਜ, ਜਿੱਥੇ ਕਿ ਤੁਸੀਂ ਮਨੀ ਜਿਹੜੀ ਉਹ ਬਦਲ ਸਕਦੇ ਆ, ਵਿੱਚ ਜਾਣ ਅਤੇ ਆਪਣੀ ਜਿਹੜੀ ਤੁਹਾਡੀ ਮਨੀ ਆ ਜਾਂ ਮੁਦਰਾ ਆ ਉਹਨੂੰ ਮੰਦਰ ਦੇ ਸਿੱਕਿਆਂ ਵਿੱਚ ਬਦਲਣ ਦੀ ਜ਼ਰੂਰਤ ਹੋਵੇਗੀ। ਅਤੇ ਇਹ ਪਹਿਲੀ ਜਿਹੜੀ ਉਹਨਾਂ ਨੂੰ ਸੱਟ ਸੀ ਕਿ ਉਹ ਤੁਹਾਨੂੰ ਲੈਣ ਜਿਹੜੀ ਪੈਸੇ ਬਦਲਣ ਦੇ ਲਈ ਇੱਕ ਕਮਿਸ਼ਨ ਜਿਹੜੀ ਉਹ ਲੈਂਦੇ ਸੀ, ਤਾਂ ਇਹ ਤੁਹਾਡੇ ਲਈ ਇੱਕ ਪਹਿਲੀ ਜਿਹੜੀ ਸੱਟ ਹੁੰਦੀ ਸੀ ਅੰਦਰ ਮੰਦਰ ਦੇ ਅੰਦਰ ਜਾਣ 'ਤੇ। ਫਿਰ ਦੂਸਰੀ ਮਾਰ ਹੁੰਦੀ ਸੀ ਕਿ ਜਦੋਂ ਕਬੂਤਰਾਂ ਨੂੰ ਮੰਦਰ ਵਿੱਚ ਦੇ ਚੌਂਕ ਵਿੱਚ ਕਈ ਗੁਣਾ ਮੁੱਲ ਵਧਾ ਕੇ ਵੇਚਿਆ ਜਾਂਦਾ ਸੀ ਅਤੇ ਗਰੀਬ ਲੋਕਾਂ ਨੂੰ ਕੁਰਬਾਨੀ ਦੇਣ ਲਈ ਮਜਬੂਰ ਹੋ ਕੇ ਉਹਨਾਂ ਨੂੰ ਜ਼ਿਆਦਾ ਪੈਸੇ ਦੇਣੇ ਪੈਂਦੇ ਸੀ। ਇਸ ਲਈ ਉਹਨਾਂ ਨੂੰ ਕਾਫ਼ੀ ਜਿਹੜਾ ਔਂਕੜਾਂ ਦਾ ਸਾਹਮਣਾ ਕਰਦੇ ਹੋਏ ਭੁਗਤਾਨ ਜਿਹੜਾ ਕਰਨਾ ਪੈਂਦਾ ਸੀ ਗਰੀਬ ਆਦਮੀ ਨੂੰ, ਜਿਵੇਂ ਕਿ ਸਿਨੇਮਾ ਜਾਂ ਏਅਰਪੋਰਟ 'ਤੇ ਜਦੋਂ ਅਸੀਂ ਪਿਕਅਪ ਕਰਨ ਜਾਂਦੇ ਤਾਂ ਉਦੋਂ ਇੱਦਾਂ ਹੁੰਦੀ। ਯਿਸੂ ਉਹ ਹੈ ਜਿਸ ਦੀ ਪੂਜਾ ਕਰਨ ਲਈ ਮੰਦਰ ਬਣਾਇਆ ਗਿਆ ਸੀ ਅਤੇ ਅਧਿਕਾਰਤ ਤੌਰ 'ਤੇ ਮੰਦਰ ਨੂੰ ਸਾਫ਼ ਕਰਦਾ ਹੈ, ਧੌਂਸ ਬਾਜਾਂ ਨੂੰ ਬਾਹਰ ਸੁੱਟ ਦਿੰਦਾ ਹੈ, ਮੇਜ਼ਾਂ ਨੂੰ ਜਿਹੜਾ ਤੋਂ ਮੋੜਦਾ ਹੈ ਅਤੇ ਯਸ਼ਾਇਆ 56 ਉਹਦੀ 7 ਅਤੇ ਯਰਮੀਆ 7 ਉਹਦੀ 11 ਨੂੰ ਜੋੜ ਕੇ ਉਹਨਾਂ ਨੂੰ ਸਿੱਧਾ ਕਰਦਾ ਹੈ ਅਤੇ ਉਹ 13 ਆਇਤ ਵਿੱਚ ਕਹਿੰਦਾ ਹੈ, ਇਹ ਲਿਖਿਆ ਹੋਇਆ ਹੈ ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਕਹਾਵੇਗਾ, ਪਰ ਤੁਸੀਂ ਇਸ ਨੂੰ ਇੱਕ ਲੁਟੇਰਿਆਂ ਦੀ ਗੁਫਾ ਬਣਾਉਂਦੇ ਹੋ। ਯਸ਼ਾਇਆ 56 ਸਾਨੂੰ ਦੱਸਦਾ ਹੈ ਕਿ ਪਰਮੇਸ਼ਰ ਨੇ ਉਹਨਾਂ ਉਸਦੇ ਘਰ ਨੂੰ ਇੱਕ ਜਗ੍ਹਾ ਬਣਾਉਣ ਦਾ ਵਾਅਦਾ ਕੀਤਾ ਸੀ ਜੋ ਵਿਦੇਸ਼ੀ ਅਤੇ ਖੁਸਰਿਆਂ ਨੂੰ ਸਵੀਕਾਰ ਕਰੇਗਾ, ਇੱਕ ਅਜਿਹੀ ਜਗ੍ਹਾ ਜਿੱਥੇ ਦੁਨੀਆਂ ਦੇ ਮਾੜੇ ਲੋਕ ਵੀ ਆ ਸਕਦੇ ਹਨ ਅਤੇ ਸਵੀਕਾਰ ਹੋ ਸਕਦੇ ਹਨ, ਪ੍ਰਾਰਥਨਾ ਦੀ ਜਗ੍ਹਾ ਉਹਨਾਂ ਨੂੰ ਮਿਲ ਸਕਦੀ ਹੈ। ਪਰ ਇੱਥੇ ਇਹ ਮੰਦਰ ਵਪਾਰ ਦਾ ਸਥਾਨ ਸੀ, ਲੋਕਾਂ ਨੂੰ ਧੋਖਾ ਦੇਣ ਦਾ ਤੋਣ ਦੇਣ ਦੀ ਜਗ੍ਹਾ ਸੀ ਅਤੇ ਅਕਸਰ ਅੰਨੇ ਅਤੇ ਲੰਗੜਿਆਂ ਨੂੰ ਉੱਥੋਂ ਠੁਕਰਾ ਦਿੱਤਾ ਜਾਂਦਾ ਸੀ ਤਾਂ ਜਾਂ ਉਹਨਾਂ ਨੂੰ ਮੰਦਰ ਤੋਂ ਦੂਰ ਕਰ ਦਿੱਤਾ ਜਾਂਦਾ ਸੀ। ਫਿਰ ਵੀ ਜਦੋਂ ਯਿਸੂ ਨੇ ਅਧਿਕਾਰਤ ਤੌਰ 'ਤੇ ਮੰਦਰ ਨੂੰ ਸਾਫ਼ ਕੀਤਾ ਤਾਂ ਕੀ ਹੋਇਆ, 14 ਆਇਤ ਹੋਈ, ਅਤੇ ਅੰਨੇ ਅਤੇ ਲੰਗੜੇ ਉਸ ਕੋਲ ਮੰਦਰ ਵਿੱਚ ਆਏ ਅਤੇ ਉਸਨੇ ਉਹਨਾਂ ਨੂੰ ਚੰਗਾ ਕੀਤਾ। ਉਹਨਾਂ ਦਾ ਜਵਾਬ ਵਿਸ਼ਵਾਸ ਅਤੇ ਭਰੋਸਾ ਸੀ, ਉਹਨਾਂ ਨੂੰ ਚੰਗਾਈ ਅਤੇ ਸਵੀਕ੍ਰਿਤੀ ਮਿਲੀ। ਪਰ ਮੁੱਖ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਦੇ ਜਵਾਬ ਵੱਲ ਧਿਆਨ ਦਿਓ, 15 ਆਇਤ, ਪਰ ਜਦੋਂ ਮੁੱਖ ਜਾਜਕਾਂ ਅਤੇ ਗ੍ਰੰਥੀਆਂ ਨੇ ਉਹਨਾਂ ਅਚਰਜ ਕੰਮਾਂ ਨੂੰ ਦੇਖਿਆ ਤਾਂ ਉਸਨੇ ਉੱਥੇ ਕੀਤੇ ਸਨ ਅਤੇ ਬਾਲਕ ਮੰਦਰ ਵਿੱਚ ਉੱਚੀ ਆਵਾਜ਼ ਵਿੱਚ ਬੋਲਦੇ ਹੋਏ ਦਾਊਦ ਦੇ ਪੁੱਤਰ ਨੂੰ ਹੋਸ਼ ਨਾ, ਉਹ ਜਿਹੜੇ ਮੰਦਰ ਦੇ ਮੁੱਖ ਜਾਜਕ ਸੀ ਉਹਨਾਂ ਗੱਲਾਂ ਨੂੰ ਦੇਖ ਕੇ ਬਹੁਤ ਨਾਰਾਜ਼ ਹੋਏ। ਉਹਨਾਂ ਦਾ ਜਵਾਬ ਗੁੱਸਾ ਸੀ। ਮੈਨੂੰ ਹੈਰਾਨ ਕਰਨ ਵਾਲੀ ਗੱਲ ਮੇਰੇ ਲਈ ਇਹ ਹੈ ਕਿ ਉਹ ਮੰਦਰ ਦੀ ਸਫਾਈ 'ਤੇ ਨਾਰਾਜ਼ ਨਹੀਂ ਜਾਪਦੇ ਸੀ, ਸਗੋਂ ਉਹਨਾਂ ਦੇ ਸ਼ਾਨਦਾਰ ਕੰਮਾਂ ਅਤੇ ਬੱਚਿਆਂ ਦੇ ਜਵਾਬ 'ਤੇ ਉਹਨਾਂ ਨੂੰ ਗੁੱਸਾ ਆ ਰਿਹਾ ਸੀ। ਤੁਸੀਂ ਖੁਸ਼ਖਬਰੀ ਦੇ ਜ਼ਰੀਏ ਸਾਰੇ ਜਾਣਦੇ ਹੋ। ਸਧਾਰਨ ਬੱਚੇ ਇਸ ਨੂੰ ਸਹੀ ਜਿਹੜੀ ਹੈ ਪ੍ਰਾਪਤ ਕਰਦੇ ਆ, ਅਤੇ ਇੱਥੇ ਦੁਬਾਰਾ ਉਹਨਾਂ ਦਾ ਜਵਾਬ ਸਹੀ ਹੈ। ਹੋਸਨਾ ਦਾਊਦ ਦੇ ਪੁੱਤਰ ਨੂੰ ਮਸੀਹਾ ਰਾਜਾ ਸਾਡੇ ਪਰਮੇਸ਼ੁਰ ਅਵਤਾਰ ਦੇ ਸੋਹਣਾ, ਕੀ ਤੁਸੀਂ ਸੁਣਦੇ ਹੋ ਕਿ ਬੱਚੇ ਕੀ ਕਹਿ ਰਹੇ ਹਨ? ਉਹਨਾਂ ਨੇ ਉਸ ਤੋਂ ਪੁੱਛਿਆ, ਇਹ ਬੱਚੇ ਤੁਹਾਨੂੰ ਮਸੀਹਾ ਘੋਸ਼ਿਤ ਕਰ ਰਹੇ ਹਨ, ਕੀ ਤੁਸੀਂ ਉਹਨਾਂ ਨੂੰ ਸੁਣਦੇ ਹੋ? ਤੁਸੀਂ ਇਸ ਬਾਰੇ ਕੀ ਕਰਨ ਜਾ ਰਹੇ ਹੋ? ਇਹ ਗੱਲ ਬੜੀ ਮਾੜੀ ਹੈ, ਇਹ ਕੁਫਰ ਹੈ। ਕੀ ਤੁਸੀਂ ਉਹਨਾਂ ਨੂੰ ਸੁਣਦੇ ਹੋ? ਉਹਨਾਂ ਦਾ ਹੁੰਗਾਰਾ ਸਖਤ ਦਿਲੋਂ ਅਸਵੀਕਾਰ ਸੀ। ਯੇਸੂ ਕਹਿੰਦਾ ਹੈ, ਹਾਂ, ਕੀ ਤੁਸੀਂ ਕਦੇ ਨਹੀਂ ਪੜ੍ਹਿਆ, ਨਿਆਣਿਆਂ ਅਤੇ ਦੁੱਧ ਚੁੰਗਣ ਵਾਲੇ ਬੱਚਿਆਂ ਦੇ ਮੂੰਹੋਂ ਤੁਸੀਂ ਉਸਤਤ ਕਰਾਓਗੇ? ਕੀ ਤੁਸੀਂ ਕਦੇ ਨਹੀਂ ਸੁਣਿਆ ਕਿ ਪਰਮੇਸ਼ੁਰ ਨੇ ਇਹ ਹੁਕਮ ਦਿੱਤਾ ਹੈ ਕਿ ਬੱਚਿਆਂ ਅਤੇ ਨਿਆਣਿਆਂ ਦੇ ਬੁੱਲਾਂ ਤੋਂ ਪਰਮੇਸ਼ੁਰ ਦੀ ਉਸਤਤ ਕੀਤੀ ਜਾਵੇਗੀ? ਇਹ ਇੱਥੇ ਇੱਕ ਇਨਕਲਾਬੀ ਚੀਜ਼ ਹੈ, ਬਹੁਤ ਇਨਕਲਾਬੀ ਗੱਲ ਆ ਕਿ ਯਿਸੂ ਉਹਨਾਂ ਦੇ ਸਾਹਮਣੇ ਖੜ੍ਹਾ ਹੈ ਅਤੇ ਉਹਨਾਂ ਨੂੰ ਆਖ ਰਿਹਾ ਹੈ ਕਿ ਤੁਸੀਂ ਨਹੀਂ ਸੁਣਿਆ, ਪਰਮੇਸ਼ੁਰ ਨੇ ਹੁਕਮ ਦਿੱਤਾ ਕਿ ਬੱਚਿਆਂ ਅਤੇ ਨਿਆਣਿਆਂ ਦੇ ਬੁੱਲਾਂ ਤੋਂ ਉਸਦੀ ਉਤਤ ਕੀਤੀ ਜਾਵੇਗੀ, ਅਤੇ ਇੱਥੇ ਮੈਂ ਪਰਮੇਸ਼ੁਰ ਹਾਂ, ਤੁਹਾਡੇ ਅੱਗੇ ਬੱਚਿਆਂ ਅਤੇ ਨਿਆਣਿਆਂ ਦੁਆਰਾ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉਹ ਉਹਨਾਂ ਧਾਰਮਿਕ ਆਗੂਆਂ ਅੱਗੇ ਰੱਬ ਹੋਣ ਦਾ ਸਿੱਧਾ ਦਾਅਵਾ ਕਰ ਰਿਹਾ। 17 ਆਇਤ ਵਿੱਚ ਕਹਿੰਦਾ, ਉਹ ਉਹਨਾਂ ਨੂੰ ਛੱਡ ਕੇ ਬਾਹਰ ਚਲਾ ਗਿਆ, ਅਤੇ ਮੈਨੂੰ ਲੱਗਦਾ ਹੈ ਕਿ ਇੱਥੇ ਉਸਦੇ ਸਰੀਰਕ ਛੱਡਣ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ। ਇੱਕ ਅਰਥ ਵਿੱਚ ਉਸਨੇ ਮੰਦਰ ਨੂੰ ਬਹੁਤ ਬੁਨਿਆਦੀ ਤੌਰ 'ਤੇ ਛੱਡ ਦਿੱਤਾ ਹੈ ਜੋ ਹੁਣੇ ਵਾਪਰਿਆ ਸੀ। ਉਹ ਆਉਣ ਵਾਲੇ ਫੈਸਲੇ ਦਾ ਸਪਸ਼ਟ ਪ੍ਰਤੀਕ ਸੀ। ਜਦੋਂ ਯਿਸੂ ਮੰਦਰ ਵਿੱਚ ਦਾਖਲ ਹੁੰਦਾ ਹੈ ਤਾਂ ਅਸੀਂ ਦੇਖਦੇ ਹਾਂ ਕਿ ਪ੍ਰਭੂ ਦਾ ਬਦਲਾ ਅਤੇ ਪ੍ਰਭੂ ਦੀ ਮੁਕਤੀ ਦੋਵੇਂ ਆਉਂਦੇ ਹਨ, ਅਤੇ ਇਸ ਦੇ ਨਾਲ ਬੱਚਿਆਂ ਦੇ ਬੁੱਲਾਂ ਉੱਤੇ ਪਰਮਾਤਮਾ ਦੀ ਉਸਤਤ ਹੁੰਦੀ ਹੈ। ਤੁਸੀਂ ਦੇਖਦੇ ਹੋ ਕਿ ਇਹ ਅਸਲ ਵਿੱਚ ਮਾਇਨੇ ਰੱਖਦਾ ਹੈ ਕਿ ਯਿਸੂ ਕੌਣ ਹੈ। ਮੱਤੀ ਬਿਲਕੁਲ ਇਸ ਗੱਲ 'ਤੇ ਸਪਸ਼ਟ ਆ, ਯਿਸੂ ਜਾਣਦਾ ਕਿ ਉਹ ਕੌਣ ਹੈ, ਬੱਚੇ ਜਾਣਦੇ ਹਨ ਕਿ ਉਹ ਕੌਣ ਸੀ। ਫਰੀਸੀ ਨਿਸ਼ਚਿਤ ਤੌਰ 'ਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰਦੇ ਹਨ ਕਿ ਉਹ ਕੌਣ ਹੈ। ਕੀ ਤੁਸੀਂ ਜਾਣਦੇ ਹੋ ਕਿ ਉਹ ਕੌਣ ਹੈ? ਤੁਸੀਂ ਕੀ ਕਹਿੰਦੇ ਹੋ ਕਿ ਉਹ ਕੌਣ ਹੈ? ਯਿਸੂ ਪ੍ਰਤੀ ਤੁਹਾਡਾ ਜਵਾਬ ਜਾਂ ਸਾਡਾ ਜਵਾਬ ਕੀ ਹੈ? ਇਹ ਨਿਮਰ ਬਹਿਸ ਦਾ ਮਾਮਲਾ ਨਹੀਂ ਹੈ ਜਿੱਥੇ ਹਰ ਇੱਕ ਰਾਏ ਬਰਾਬਰ ਜਾਇਜ਼ ਹੈ। ਕੋਈ ਯਿਸੂ ਇੱਥੇ ਕਿ ਯਿਸੂ ਇੱਥੇ ਕੋਈ ਦਾਅਵਾ ਨਹੀਂ ਕਰ ਰਿਹਾ ਕਿ ਜੋ ਕੋਈ ਸੱਚਾ ਜਾਂ ਗਲਤ ਹੈ। ਇਹ ਇੱਕ ਦਾਅਵਾ ਹੈ ਜੋ ਆਖਿਰਕਾਰ ਉਸਦੀ ਹੱਤਿਆ ਵੱਲ ਲੈ ਜਾਵੇਗਾ, ਕਿਉਂਕਿ ਅਸੀਂ ਇਸ ਸ਼ੁੱਕਰਵਾਰ ਰਾਤ ਨੂੰ ਸਾਡੀ ਗੁੱਡ ਫਰਾਈਡੇ ਮੀਟਿੰਗ ਵਿੱਚ ਇਸ ਗੱਲਬਾਤ ਉੱਤੇ ਗੱਲ ਕਰਾਂਗੇ। ਉਹ ਜਾਂ ਤਾਂ ਸੱਚ ਬੋਲਦਾ ਹੈ ਜਾਂ ਉਹ ਝੂਠਾ ਹੈ। ਕੀ ਤੁਸੀਂ ਯਿਸੂ ਨੂੰ ਸੁਣਿਆ ਹੈ? ਕਿ ਤੁਸੀਂ ਉਸਦਾ ਵਾਅਦਾ, ਉਸਦਾ ਦਾਅਵਾ ਸੁਣਿਆ ਹੈ? ਕਿ ਤੁਸੀਂ ਯਿਸੂ ਨੂੰ ਜਵਾਬ ਦਿੱਤਾ ਹੈ? ਤੁਹਾਡਾ ਅਸਲ ਜਵਾਬ ਤੁਹਾਨੂੰ ਯਿਸੂ ਬਾਰੇ, ਤੁਹਾਡੇ ਵਿਚਾਰ ਬਾਰੇ ਕੀ ਦੱਸਦਾ ਹੈ? ਤੁਹਾਡੇ ਹੋਂਠਾਂ ਦਾ ਜਵਾਬ ਨਹੀਂ, ਪਰ ਤੁਹਾਡੇ ਦਿਲ ਦਾ ਜਵਾਬ ਕਿ ਇਸ ਇਹ ਕੀ ਇਹ ਦੋਵੇਂ ਮੇਲ ਖਾਂਦੇ ਆ ਕਿ ਯਿਸੂ ਅਸਲ ਵਿੱਚ ਕੌਣ ਹੈ? ਇਹ ਜਵਾਬ ਤੁਹਾਨੂੰ ਯਿਸੂ ਬਾਰੇ ਦੱਸਦਾ ਹੈ ਕਿ ਕੀ ਕੁਝ ਬਦਲਣ ਦੀ ਲੋੜ ਹੈ, ਕੀ ਤੁਹਾਡੀ ਜ਼ਿੰਦਗੀ ਨੂੰ ਬਦਲਣ ਦੀ ਲੋੜ ਹੈ। ਜੇਕਰ ਤੁਹਾਨੂੰ ਇਸ ਬਾਰੇ ਸੋਚਣ ਲਈ ਥੋੜ੍ਹੀ ਜਿਹੀ ਹੱਲਾਸ਼ੇਰੀ ਦੀ ਲੋੜ ਹੈ ਤਾਂ ਆਓ ਅੰਜੀਰ ਦੇ ਦਰਖਤ ਨੂੰ ਵੇਖੀਏ। ਅਸੀਂ ਸਲੀਬ ਵੱਲ ਜਿਹੜੇ ਆਪਣੇ ਦਿਨਾਂ ਦੀ ਗਿਣਤੀ ਵੱਲ ਅੱਗੇ ਵੱਧ ਰਹੇ ਹਾਂ। 18 ਆਇਤ ਦੇਖਦੇ ਹਾਂ ਕਿ ਰਾਜੇ ਦਾ ਸ਼ਕਤੀਸ਼ਾਲੀ ਨਿਰਣਾ। ਅੰਜੀਰ ਦੇ ਦਰਖਤ ਵਿੱਚ ਯਿਸੂ ਅਵਿਸ਼ਵਾਸੀ ਇਜ਼ਰਾਈਲ ਉੱਤੇ ਨਿਰਣਾ ਸੁਣਾਉਂਦਾ ਹੈ, ਅਤੇ ਤੁਸੀਂ ਅਤੇ ਮੈਂ ਬਹੁਤ ਸਪਸ਼ਟ ਰੂਪ ਵਿੱਚ ਇਸ ਚੀਜ਼ ਦਾ ਸਾਹਮਣਾ ਕਰਦੇ ਹਾਂ। ਆਇਤ 18-22। ਸਵੇਰੇ ਜਦੋਂ ਉਹ ਸ਼ਹਿਰ ਨੂੰ ਵਾਪਸ ਆ ਰਿਹਾ ਸੀ ਤਾਂ ਉਸਨੂੰ ਭੁੱਖ ਲੱਗੀ, ਅਤੇ ਰਸਤੇ ਦੇ ਕੰਢੇ 'ਤੇ ਇੱਕ ਅੰਜੀਰ ਦਾ ਦਰਖਤ ਦੇਖ ਕੇ ਉਸ ਕੋਲ ਗਿਆ, ਅਤੇ ਉਸਨੂੰ ਸਿਰਫ ਪੱਤਿਆਂ ਤੋਂ ਬਿਨਾਂ ਕੁਝ ਨਹੀਂ ਮਿਲਿਆ। ਉਸਨੇ ਉਸਨੂੰ ਕਿਹਾ, ਤੇਤੋ ਕੋਈ ਫਲ ਫਿਰ ਕਦੇ ਨਾ ਆਵੇ, ਅਤੇ ਅੰਜੀਰ ਦਾ ਰੁੱਖ ਉਸੇ ਵੇਲੇ ਸੁੱਕ ਗਿਆ। ਜਦੋਂ ਚੇਲਿਆਂ ਨੇ ਵੇਖਿਆ ਤਾਂ ਹੈਰਾਨ ਹੋ ਕੇ ਬੋਲੇ, ਅੰਜੀਰ ਦਾ ਰੁੱਖ ਉਸੇ ਵੇਲੇ ਕਿਵੇਂ ਸੁੱਕ ਗਿਆ? ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇਕਰ ਤੁਸੀਂ ਨਿਸ਼ਚਾ ਕਰੋ ਅਤੇ ਸ਼ੱਕ ਨਾ ਕਰੋ ਤਾਂ ਤੁਸੀਂ ਸਿਰਫ ਉਹੀ ਨਹੀਂ ਕਰੋਗੇ ਜੋ ਅੰਜੀਰ ਦੇ ਬ੍ਰਿਸ਼ ਨਾਲ ਕੀਤਾ ਗਿਆ ਸੀ, ਪਰ ਭਾਵੇਂ ਤੁਸੀਂ ਇਸ ਪਹਾੜ ਨੂੰ ਕਹੋ ਬਈ ਉੱਪਰ ਜਾ ਅਤੇ ਸਮੁੰਦਰ ਵਿੱਚ ਡਿੱਗ ਜਾ, ਅਜਿਹਾ ਹੋਵੇਗਾ, ਅਤੇ ਜੋ ਕੁਝ ਤੁਸੀਂ ਪ੍ਰਾਰਥਨਾ ਵਿੱਚ ਮੰਗੋਗੇ ਤੁਹਾਨੂੰ ਮਿਲੇਗਾ ਜੇ ਤੁਸੀਂ ਵਿਸ਼ਵਾਸ ਕਰਦੇ ਹੋ। ਯਿਸੂ ਭੁੱਖਾ ਹੈ ਅਤੇ ਦੂਰੀ 'ਤੇ ਇੱਕ ਦਰੁੱਖ ਦੇਖਦਾ ਹੈ। ਅੰਜੀਰ ਦਾ ਦਰਖਤ ਪੱਤਿਆਂ ਨਾਲ ਭਰਿਆ ਹੋਇਆ ਹੈ, ਅਤੇ ਇਸ ਤਰ੍ਹਾਂ ਉਹ ਇਸ ਅੰਜੀਰ ਦਾ ਰੁੱਖ ਜਾਣਦਾ ਹੈ ਯੇਸੂ ਕੁਝ ਫਲ ਲੈਣ ਲਈ ਦਰਖਤ ਉੱਤੇ ਜਾਂਦਾ ਹੈ ਅਤੇ ਉਸਨੇ ਦੇਖਿਆ ਕਿ ਉੱਥੇ ਕੋਈ ਵੀ ਫਲ ਨਹੀਂ ਹੈ। ਅੰਜੀਰ ਦਾ ਦਰਖਤ ਆਪਣੇ ਪੱਤਿਆਂ ਨਾਲ ਇਸ ਤੱਥ ਦੀ ਮਸ਼ਹੂਰੀ ਕਰਦਾ ਹੈ ਕਿ ਅੰਜੀਰ ਦਾ ਰੁੱਖ ਹੈ, ਪਰ ਜਦੋਂ ਉੱਥੇ ਪਹੁੰਚਦਾ ਹੈ ਤਾਂ ਉਸਨੂੰ ਪਤਾ ਲੱਗਦਾ ਹੈ ਕਿ ਇਹ ਝੂਠਾ ਹੈ ਅਤੇ ਕੋਈ ਫਲ ਨਹੀਂ ਹੈ। ਉਹ ਉਸਨੂੰ ਕਹਿੰਦਾ ਹੈ ਤੇਥੋਂ ਕੋਈ ਫਲ ਫਿਰ ਕਦੀ ਨਾ ਆਵੇ ਅਤੇ ਉਹ ਝੱਟ ਸੁੱਕ ਗਿਆ। ਯੇਸੂ ਹੁਣੇ ਹੀ ਮੰਦਰ ਗਿਆ ਹੈ ਧਾਰਮਿਕ ਸਥਾਪਨਾ ਲਈ, ਕਿ ਉਸ ਨੂੰ ਕੋਈ ਫਲ ਮਿਲਿਆ ਹੈ? ਨਹੀਂ, ਉਸਨੇ ਫਲ ਤੋਂ ਬਿਨਾਂ ਮਰੇ ਹੋਏ ਧਰਮ ਨੂੰ ਪਾਇਆ। ਅੰਜੀਰ ਦਾ ਦਰਖਤ ਉਸ ਨਿਆਂ ਦਾ ਇੱਕ ਕੰਮ ਕੀਤਾ ਦ੍ਰਿਸ਼ਟਾਂਤ ਹੈ ਜੋ ਜਲਦੀ ਹੀ ਮੰਦਰ ਉੱਤੇ ਡਿੱਗੇਗਾ, ਕਿਉਂਕਿ ਇਹ ਇੱਕ ਵਾਰ ਅਤੇ ਹਮੇਸ਼ਾ ਲਈ ਤਬਾਹ ਹੋ ਜਾਵੇਗਾ। ਯੇਸੂ ਉਸ ਨੂੰ ਬਾਅਦ ਵਿੱਚ 43 ਵਿੱਚ ਆਇਤ ਵਿੱਚ ਹੋਰ ਮਜ਼ਬੂਤ ਕਰਦਾ, ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ, ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲ ਖੋਲ੍ਹਿਆ ਜਾਵੇਗਾ ਅਤੇ ਉਹਨਾਂ ਲੋਕਾਂ ਨੂੰ ਦਿੱਤਾ ਜਾਵੇਗਾ ਜੋ ਇਸ ਦੇ ਫਲ ਪੈਦਾ ਕਰਦੇ ਹਨ। ਮੰਦਰ ਇੱਕ ਫਲ ਦੇਣ ਵਾਲੀ ਜਗ੍ਹਾ ਹੋਣਾ ਚਾਹੀਦਾ ਸੀ। ਇਸਰਾਇਲ ਦੇ ਧਾਰਮਿਕ ਜੀਵਨ ਦੇ ਰਖਵਾਲਿਆਂ ਨੂੰ ਫਲਦਾਇਕ ਹੋਣਾ ਚਾਹੀਦਾ ਸੀ। ਇਸਰਾਇਲ ਦੇ ਲੋਕਾਂ ਨੂੰ ਫਲਦਾਰ ਹੋਣਾ ਚਾਹੀਦਾ ਸੀ, ਪਰ ਯੇਸੂ ਨੇ ਉਹਨਾਂ ਨੂੰ ਬਾਂਝ ਪਾਇਆ, ਖਾਲੀ ਫਲ ਰਹਿਤ ਅਤੇ ਨਿਰਣਾ ਆਇਆ। ਜੇਕਰ ਅਸੀਂ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਯੇਸੂ ਮਸੀਹ ਕੋਲ ਆਏ ਹਾਂ ਤਾਂ ਉਹਨਾਂ ਦਾ ਸਾਡੇ ਜੀਵਨ ਵਿੱਚ ਫਲ ਹੋਣਾ ਚਾਹੀਦਾ ਹੈ। ਯੇਸੂ ਨੇ ਉਸਨੂੰ ਗਲਤ ਪ੍ਰਾਪਤ ਕੀਤਾ ਜੋ ਕਿਸੇ ਵੀ ਵਿਅਕਤੀ ਦਾ ਸਭ ਤੋਂ ਭੈੜਾ ਸੁਪਨਾ ਹੈ। ਕੋਈ ਵੀ ਜੋ ਇੱਕ ਈਸਾਈ ਹੋਣ ਅਤੇ ਯੇਸੂ ਨੂੰ ਜਾਣਨ ਦਾ ਇਸ਼ਤਿਹਾਰ ਦਿੰਦਾ ਹੈ ਪਰ ਫਿਰ ਵੀ ਉਸਨੂੰ ਗਲਤ ਹੈ ਅਤੇ ਉਸਨੂੰ ਨਹੀਂ ਜਾਣਦਾ, ਕਿਉਂਕਿ ਉਹ ਅਜਿਹੇ ਲੋਕਾਂ ਕੋਲ ਨਿਆਂ ਵਿੱਚ ਆਵੇਗਾ। ਇੱਥੇ ਸੱਚਾਈ ਹੈ ਅਤੇ ਤੱਥ ਹਨ ਅਤੇ ਉਹਨਾਂ ਪ੍ਰਤੀ ਸਾਡਾ ਜਵਾਬ ਮਾਇਨੇ ਰੱਖਦਾ ਹੈ। ਫਰੀਸੀ ਇਮਾਨਦਾਰੀ ਨਾਲ ਯੇਸੂ ਬਾਰੇ ਗਲਤ ਸਨ ਅਤੇ ਯੇਸੂ ਨੇ ਇੱਥੇ ਚੇਤਾਵਨੀ ਦਿੱਤੀ ਕਿ ਜੋ ਮੈਨੂੰ ਗਲਤ ਸਮਝਦੇ ਹਨ ਜਦੋਂ ਮੈਂ ਆਵਾਂਗਾ ਤਾਂ ਉਹਨਾਂ ਨੂੰ ਕੁਚਲਿਆ ਜਾਵੇਗਾ। ਜੇ ਤੁਸੀਂ ਫਲ ਨਹੀਂ ਦਿੰਦੇ, ਜੇ ਤੁਸੀਂ ਮਸੀਹਾ ਅਤੇ ਮੁਕਤੀਦਾਤਾ ਪਰਮੇਸ਼ੁਰ ਪੁੱਤਰ ਵਜੋਂ ਵਿਸ਼ਵਾਸ ਵਿੱਚ ਮੈਨੂੰ ਜਵਾਬ ਨਹੀਂ ਦਿੰਦੇ ਤਾਂ ਤੁਸੀਂ ਅੰਜੀਰ ਦੇ ਰੁੱਖ ਵਾਂਗ ਸ਼ਰਾਪੀ ਹੋਵੋਗੇ। ਯੇਸੂ ਬਹੁਤ ਸਾਰੇ ਲੋਕਾਂ ਵਿੱਚੋਂ ਸਿਰਫ ਇੱਕ ਵਿਕਲਪ ਨਹੀਂ ਹੈ, ਉਹ ਮਸੀਹਾ, ਮੁਕਤੀਦਾਤਾ ਅਤੇ ਪਰਮੇਸ਼ੁਰ ਦਾ ਮਸੀਹ ਹੈ। ਉਹ ਦੇਖਣਾ ਚਾਹੁੰਦਾ ਹੈ ਕਿ ਲੋਕ ਉਸ ਵਿੱਚ ਵਿਸ਼ਵਾਸ ਰੱਖਦੇ ਹਨ, ਉਸ ਵਿੱਚ ਆਪਣਾ ਭਰੋਸਾ ਰੱਖਦੇ ਹਨ, ਆਪਣੀ ਜ਼ਿੰਦਗੀ ਉਸਨੂੰ ਸਮਰਪਿਤ ਕਰਦੇ ਹਨ। ਉਹ ਰਾਜਾ ਹੈ ਅਤੇ ਉਹ ਇਹਨਾਂ ਚੀਜ਼ਾਂ ਨੂੰ ਦੇਖਣਾ ਚਾਹੁੰਦਾ। ਤਾਂ ਫਿਰ ਰਾਜਾ ਯੇਸੂ ਪ੍ਰਤੀ ਸਾਡਾ ਜਵਾਬ ਕੀ ਆ? ਉਹ ਜੋ ਆਪਣੇ ਆਪ ਨੂੰ ਸਰੀਰ ਵਿੱਚ ਰੱਬ ਹੋਣ ਦਾ ਐਲਾਨ ਕਰਦਾ ਹੋਇਆ ਜਿੱਤਦਾ ਆਇਆ, ਉਹ ਜੋ ਮਰੇ ਹੋਏ ਧਰਮ ਅਤੇ ਰਸਮੀ ਵਾਦ ਨੂੰ ਰੱਦ ਕਰਨ ਲਈ ਅਧਿਕਾਰਤ ਤੌਰ 'ਤੇ ਆਉਂਦਾ ਹੈ, ਉਹ ਜੋ ਇੱਕ ਦਿਨ ਮੁਕਤੀ ਅਤੇ ਨਿਆਂ ਵਿੱਚ ਆਵੇਗਾ। ਵੇਖੋ, ਜਿਸ ਪੱਥਰ ਨੂੰ ਕਾਰੀਗਰਾਂ ਨੇ ਰੱਦ ਕੀਤਾ ਸੀ ਉਹ ਕੋਨੇ ਦਾ ਪੱਥਰ ਬਣ ਗਿਆ। ਪ੍ਰਭੂ ਨੇ ਇਹ ਕੀਤਾ ਹੈ ਅਤੇ ਇਹ ਸਾਡੀ ਨਿਗਾਹ ਵਿੱਚ ਬਹੁਤ ਵੱਡੀ ਅਦਭੁਤ ਗੱਲ ਹੈ। ਯੇਸੂ ਪ੍ਰਤੀ ਸਾਡਾ ਜਵਾਬ ਕੀ ਆ? ਨਾਲ ਜਦੋਂ ਉਹ ਸਲੀਬ ਦੀ ਗਿਣਤੀ ਵਿੱਚ ਬਾਕੀ ਦਿਨਾਂ ਵਿੱਚ ਗਿਆ, ਇਹ ਸਪਸ਼ਟ ਹੋ ਗਿਆ ਕਿ ਲੋਕ ਉਸ ਨੂੰ ਰੱਦ ਕਰ ਰਹੇ ਸਨ। ਸ਼ੁੱਕਰਵਾਰ ਦੀ ਰਾਤ ਨੂੰ, ਜਿਵੇਂ ਕਿ ਅਸੀਂ ਯੋਕਰ ਇਵੰਜੈਲੀਕਲ ਤੋਂ ਆਪਣੇ ਭਰਾਵਾਂ ਅਤੇ ਭੈਣਾਂ ਦੇ ਨਾਲ ਸਾਡੀ ਗੁੱਡ ਫਰਾਈਡੇ ਦੀ ਸੇਵਾ ਲਈ ਇਕੱਠੇ ਹੁੰਦੇ ਹਾਂ ਤਾਂ ਅਸੀਂ ਉਸ ਦਿਨ ਲੋਕਾਂ ਦੀ ਪ੍ਰਤੀਕਿਰਿਆ ਦੇਖਾਂਗੇ ਜਿਵੇਂ ਕਿ ਉਹ ਇੱਕ ਸਰੀਬ ਉੱਤੇ ਟੰਗਿਆ ਗਿਆ ਹੈ, ਅਤੇ ਐਤਵਾਰ ਦੀ ਸਵੇਰ ਨੂੰ ਅਸੀਂ ਮੌਤ ਅਤੇ ਉਸਦੀ ਸ਼ਾਨਦਾਰ ਜਿੱਤ ਦੇਖਾਂਗੇ ਕਿਉਂਕਿ ਉਹ ਜਿਉਂਦਾ ਹੋਇਆ ਹੈ। ਪਰ ਹੁਣ ਲਈ ਯੇਸੂ ਪ੍ਰਤੀ ਸਾਡਾ ਜਵਾਬ ਕੀ ਹੈ? ਆਮੀਨ।